ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵਕਤ ਸੁਮੇਰ ਪਰਬਤ ਦੇ ਉੱਪਰ ਜਾ ਰਹੇ ਸਨ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੇ ਨਾਲ, ਉੱਥੇ ਇੱਕ ਸਿੱਧ ਆ ਕੇ ਰਸਤੇ 'ਚ ਮਿਲਿਆ। ਇਹ ਕਥਾ ਆਪਾਂ ਨੇ ਸਿੱਧਾਂ ਦੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਸਰਵਣ ਕੀਤੀ ਹੋਈ ਹੈ। ਉਹਨੇ ਕਿਹਾ ਸੀ ਆਪ ਯੋਗ ਭੇਗ ਧਾਰਨ ਕਰੋ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਯੋਗੀਆਂ ਵਾਲਾ ਭੇਖ ਪਹਿਲਾਂ ਹੀ ਧਾਰਨ ਕੀਤਾ ਹੋਇਆ, ਅਸਲ ਯੋਗ ਸਾਡੇ ਕੋਲ ਹੈ, ਤੁਹਾਡੇ ਕੋਲ ਤਾਂ ਬਾਹਰਲਾ ਯੋਗ ਹੈ, ਸਾਡੇ ਕੋਲ ਅੰਤਰੀਵ ਯੋਗ ਹੈ। ਕਹਿਣ ਲੱਗਿਆ ਮਹਾਰਾਜ ਦਿਖਦਾ ਤਾਂ ਹੈ ਨਹੀਂ, ਆਪ ਜੀ ਇਹ ਕਿਉਂ ਕਹਿੰਦੇ ਹੋ ਕਿ ਸਾਡੇ ਕੋਲ ਯੋਗ ਹੈ? ਰਾਮਕਲੀ ਰਾਗ ਪਹਿਲੇ ਪਾਤਸ਼ਾਹ 877 ਰੰਗ 'ਤੇ ਇਹ ਚੌਥਾ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ। ਸਾਖੀ ਦੀ ਪ੍ਰਾਪਤੀ ਦਾ ਜੋ ਸ਼ਬਦ ਭਾਵ ਉਪਦੇਸ਼ ਅਸੀਂ ਉਚਾਰਦੇ ਹਾਂ, ਸਾਖੀ ਚੇਤਨ ਬ੍ਰਹਮ ਆਤਮਾ ਨੂੰ ਕਹਿੰਦੇ ਨੇ। ਅੰਦਰ ਜੋ ਆਪਣੇ ਸਾਖੀ ਰੂਪ ਹੈ ਆਤਮਾ, ਸਾਖੀ ਹੁੰਦਾ ਜਿਹੜਾ ਆਪਣੇ ਆਪ ਨੂੰ ਜਿਹੜਾ ਬ੍ਰਹਮ ਰੂਪ ਨਿਸ਼ਚੇ ਕਰਦੇ ਹਾਂ, ਇਹੀ ਮੇਰੀ ਸਿੰਘੀ ਵੱਜ ਰਹੀ ਹੈ। ਇਸ ਸਿੰਘੀ ਨੂੰ ਸੁਣਦਾ ਕੌਣ ਹੈ? ਕਹਿਣ ਲੱਗੇ ਸੁਰਤ। ਸੁਰਤ ਹੁੰਦਾ ਸ੍ਰੇਸ਼ ਪ੍ਰੀਤੀ ਵਾਲੇ, ਜਾਂ ਸੁਰਤ ਹੁੰਦੀ ਗਿਆਤ ਵਾਲੇ ਲੋਕ ਇਸ ਸਿੰਘੀ ਨੂੰ ਸੁਣਦੇ ਹਨ। ਫਿਰ ਸਿੱਧ ਕਹਿਣ ਲੱਗਿਆ ਸਾਡੇ ਪਾਸ ਮੰਗਣ ਵਾਲੀ ਝੋਲੀ ਹੁੰਦੀ ਹੈ, ਭਾਂਡਾ ਚਿੱਪੀ ਹੁੰਦਾ, ਤੁਹਾਡੇ ਕੋਲ ਝੋਲੀ ਅਤੇ ਭਾਂਡਾ ਕਿਹੜਾ? ਮਹਾਰਾਜ ਕਹਿਣ ਲੱਗੇ ਬਚਨ, ਪਾਤ ਝੋਲੀ ਮੰਗਣ ਕਹਿ ਤਾਂ ਹੀ ਭੀਖਿਆ ਨਾਮ ਪੜੇ। ਮੰਗਣ ਦੇ ਤਾਂ ਹੀ ਭਾਵ ਵਾਸਤੇ ਸਾਡੇ ਪਾਸ ਸ਼ਰਧਾ ਰੂਪ ਝੋਲੀ ਹੈ। ਸੋ ਇਸ ਸ਼ਰਧਾ ਦੁਆਰਾ ਹੀ ਪਾਤ ਪਤੀ ਪਰਮਾਤਮਾ ਦੇ ਸਾਹਮਣੇ ਹੋ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਸ਼ਰਧਾ ਰੂਪ ਝੋਲੀ ਵਿੱਚ ਨਾਮ ਰੂਪੀ ਭਿੱਖਿਆ ਪੜੇ। ਪੜੇ ਤੋਂ ਭਾਵ ਪਵੇ। ਵਿਚਾਰ ਰੂਪੀ ਪਾਤ ਹੁੰਦਾ ਪਾਤਰ, ਪਾਤਰ ਕਹਿੰਦੇ ਭਾਂਡੇ ਨੂੰ। ਸੋ ਖਿਮਾ ਰੂਪ ਝੋਲੀ ਹੈ ਮੰਗਣ ਵਾਸਤੇ, ਉਸ ਵਾਹਿਗੁਰੂ ਅੱਗੇ ਸਦਾ ਬੇਨਤੀ ਕਰਦੇ ਹਾਂ ਕਿ ਨਾਮ ਰੂਪੀ ਭਿੱਖਿਆ ਪਵੇ। ਫਿਰ ਸਿੱਧ ਨੇ ਬਚਨ ਕੀਤਾ ਕਿ ਸਾਡੇ ਮਤ ਵਿੱਚ ਅਲਖ ਜਗਾਉਂਦੇ ਆ ਤੁਹਾਡੇ, ਤੁਸੀਂ ਫਿਰ ਕਿਹੜੀ ਅਲਖ ਜਗਾਈ ਹੋਈ ਹੈ? ਅਲਖ ਹੁੰਦੀ ਹੈ ਇੱਕ ਜੋਤ ਜਗਾਉਂਦੇ ਜਿਹੜੀ। ਸੋ ਤਾਂਹੀਓ ਆਪਾਂ ਜਦੋਂ ਕੋਈ ਪਾਠ ਕਰਦੇ ਨਾ, ਰਾਗੀ ਸਿੰਘ ਵੀ ਹੋਰ ਪਾਠੀ ਵੀ ਜਾਂ ਆਮ ਸੰਗਤਾਂ, ਉਹ ਅਲਖ ਪਾਠ ਨੂੰ ਅਲਖ ਹੀ ਬੋਲ ਜਾਂਦੇ ਆ। ਦੋ ਪਾਠ ਹੈ, ਇੱਕ ਹੁੰਦਾ ਅਲਖ ਅਲ ਅਤੇ ਵੱਖਰਾ ਕਰ ਦਿਓ ਖੱਖਾ, ਅਲਖ ਅਲਖ ਜਗਾਉਣੀ ਹੁੰਦਾ ਜੋਤ ਜਗਾਉਣੀ ਜਾ ਕੇ ਦੀਵਾ ਜਗਾਉਣਾ। ਇੱਕ ਹੁੰਦਾ ਪਾਠ ਅਲਖ ਐੜਾ ਅਤੇ ਲੱਲਾ ਖੱਖਾ ਵੱਖਰਾ। ਅਲਖ ਲਖਣਾ ਹੁੰਦਾ ਜਾਣਨਾ ਅਤੇ ਅਲਖ ਹੁੰਦਾ ਜਿਹੜਾ ਨਾ ਜਾਣਿਆ ਜਾਵੇ। ਇਸ ਕਰਕੇ ਇਹ ਪਾਠ ਜਿਹੜਾ ਹੈ ਬਹੁਤਾ ਕਰਕੇ ਬਾਣੀ 'ਚ ਅਲਖ ਹੀ ਆਇਆ। ਬਾਬਾ ਗੋਰਖ ਜਾਗੈ, ਬਾਬਾ ਬਾਬਾ ਦਾ ਪਾਵੇ ਭਾਈ, ਸੋ ਗੋਰਖ। ਸੋ ਇਸ ਤਰ੍ਹਾਂ ਗੋ ਹੁੰਦੀ ਧਰਤੀ ਦਾ ਰੱਖ ਰੱਖਿਅਕ, ਗੋ ਗਊਆਂ ਦਾ ਰੱਖਿਅਕ, ਗੋ ਦੇਵਤਿਆਂ ਦਾ, ਗੋ ਬੁੱਧੀ ਦਾ, ਸੋ ਗੋ ਸਰੀਰਾਂ ਦਾ ਰੱਖਿਅਕ, ਗੋ ਹੁੰਦਾ ਵੇਦਾਂ ਦਾ ਰੱਖਿਅਕ। ਇਹ ਕਈ ਅਰਥ ਬਣ ਜਾਂਦੇ ਨੇ। ਇਹਨਾਂ ਸਾਰਿਆਂ ਦਾ ਜੋ ਰੱਖਿਅਕ ਪਰਮੇਸ਼ਰ ਹੈ ਉਹ ਸਦਾ ਹੀ ਜਾਗਦਾ। ਇਹੀ ਅਸੀਂ ਇੱਕ ਅਲੱਖ ਜਗਾਈ ਹੋਈ ਹੈ, ਭਾਵ ਜਿਹੜੀ ਜੋਤ ਜਗਾਉਣੀ ਹੈ ਉਹ ਆਪਣੇ ਹਿਰਦੇ ਦੇ ਅੰਦਰ ਜਿਹੜੀ ਜੋਤ ਦੇਖਣੀ ਹੈ ਸਦਾ ਹੀ ਜਗਦੀ ਰਹਿੰਦੀ ਹੈ, ਕਿਹੜਾ ਬੁੱਝਦੀ ਹੈ। ਇਸ ਕਰਕੇ ਫਰਮਾਉਂਦੇ ਨੇ ਉਹ ਫਿਰ ਗੋਰਖ ਕੈਸਾ ਹੈ? ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਹਰ ਨਾ ਲਾਗੈ ਰਹਾਉ। ਗੋਰਖ ਉਹੀ ਪਰਮੇਸ਼ਰ ਹੈ ਜਿਹਨੇ ਇਹ ਸੰਸਾਰ ਰੂਪੀ ਗੋਏ ਹੁੰਦੀ ਬਾਜੀ ਉਠਾਈ ਹੋਈ ਹੈ। ਭਾਵ ਇਸ ਸੰਸਾਰ ਦੇ ਉਤਪਤੀ ਕਰਨੀ, ਫਿਰ ਖਾਣਾ ਪੀਣਾ ਦੇਣ ਦੀ ਜ਼ਿੰਮੇਵਾਰੀ ਜਿਹੜੀ ਆਪਣੇ ਸਿਰ 'ਤੇ ਲਈ ਹੋਈ ਹੈ। ਗੋ ਰੱਖ, ਗੋ ਜੋ ਧਰਤੀ ਹੈ ਇਹਦੀ ਰੱਖਿਆ ਕਰਨ ਵਾਲਾ, ਧਰਤੀ ਉੱਤੇ ਜੀਵਾਂ ਦੀ ਰੱਖਿਆ ਕਰਨ ਵਾਲਾ, ਉਹਨਾਂ ਨੂੰ ਖਾਣਾ ਪੀਣਾ ਦੇਣ ਵਾਲਾ। ਇਸ ਕਰਕੇ ਤੈਨੂੰ ਦੱਸਦੇ ਵੀ ਜਿਹੜੀ ਹੈ ਨਾ ਉਹ ਗੋਰਖ ਜਿਹਨੂੰ ਅਸੀਂ ਕਹਿੰਦੇ ਹਾਂ, ਪਰਮਾਤਮਾ ਨੂੰ ਕਹਿੰਦੇ ਹਾਂ। ਸੋ ਉਪਨ ਉੱਪਰ ਗਗਨ, ਗਗਨ ਪਰ ਗੋਰਖ, ਤਾਕ ਆਗਮ ਗੁਰੂ ਪੁਨ ਵਾਸੀ, ਇਹ ਵੀ ਬਚਨ ਕੀਤੇ ਹੋਏ ਨੇ। ਫਿਰ ਉਸ ਕਰਤੇ ਨੂੰ ਉਤਪਤੀ ਪਾਲਣਾ ਕਰਦਿਆਂ ਕੁਝ ਬਾਰ ਤੋਂ ਹੁੰਦਾ, ਦੇਰ ਨਹੀਂ ਲੱਗਦੀ, ਬਾਰ ਦਾ ਅਰਥ ਹੈ ਦੇਰ ਨਾ ਲੱਗਣੀ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਪਾਣੀ ਪ੍ਰਾਣ ਪਵਣ ਬੰਧ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕਉ ਧਰਤੀ ਦੀਨੀ, ਏਤੇ ਗੁਣ ਵਿਸਰੇ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੇ ਪਾਣੀ ਦਿੱਤਾ ਪੀਣ ਨੂੰ, ਪਵਨ ਦਿੱਤੀ, ਆਕਸੀਜਨ ਦਿੱਤੀ ਹੈ। 401 ਗੈਸ ਹੈ ਧਰਤੀ ਦੇ ਪੂਰੇ ਚਾਰੇ ਪਾਸੇ ਉੱਪਰ ਤੱਕ, ਧਰਤੀ ਦੇ ਖਿੱਚ ਸ਼ਕਤੀ ਦੇ ਵਿੱਚ ਵਿੱਚ 401 ਗੈਸ ਕੰਮ ਕਰਦੀ ਹੈ। ਪਵਨ ਵੱਖਰੀ ਹੈ, ਸਵਾਸ ਵੱਖਰੇ ਹੈ, ਪਾਣੀ ਅੱਖਾਂ 'ਚ ਵੀ ਹੈ ਮਾੜਾ ਮਾੜਾ, ਜੇ ਅੱਖਾਂ 'ਚ ਪਾਣੀ ਸੁੱਕ ਜੇ ਦੀਂਦਾ ਹੀ ਨਹੀਂ, ਸਰੀਰ 'ਚ ਵੀ ਪਾਣੀ ਹੁੰਦਾ, ਕਿੱਥੇ ਤੱਕ ਪਾਣੀ ਦਾ ਕਰਮ ਹੈ ਦੇਖੋ। ਸੋ ਪਾਣੀ ਪਵਨ ਬਾਕੀ ਪੰਜੇ ਤੱਤਾਂ ਨਾਲ ਸੰਸਾਰ ਨੂੰ ਬੰਨ੍ਹ ਰੱਖਿਆ ਹੈ। ਇਸੇ ਪ੍ਰਾਣ ਪਛਾਣ, ਪ੍ਰਾਣ ਦਾ ਅਰਥ ਇੱਥੇ ਪਛਾਣਨਾ ਕਰੋ। ਫਿਰ ਦੇਖੋ ਚੰਦਰਮਾ ਅਤੇ ਸੂਰਜ ਦੋ ਮੁੱਖ ਦੀਵੇ ਕੀਤੇ ਹੈ, ਇੱਕ ਰਾਤ ਨੂੰ ਚਾਨਣ ਕਰਦਾ, ਇੱਕ ਦਿਨੇ ਕਰਦਾ। ਫਿਰ ਮਰਨ ਜੀਵਨ ਨੂੰ ਧਰਤੀ ਦਿੱਤੀ ਹੈ, ਇੱਥੇ ਪੈਦਾ ਹੁੰਦੇ ਹਾਂ, ਇੱਥੇ ਹੀ ਮਿੱਟੀ 'ਚ ਮਿਲ ਜਾਂਦੇ ਹਾਂ, ਤੁਰੇ ਫਿਰਦੇ ਹਾਂ, ਧਰਤੀ 'ਤੇ ਗੱਡੀ ਚਲਾਉਂਦੇ ਹਾਂ, ਕਦੇ ਘਰ ਬਣਾਉਂਦੇ ਹਾਂ, ਕਦੇ ਪੱਟਦੇ ਹਾਂ, ਕਦੇ ਇੰਨਾ ਕੁਛ ਹੈ। ਇੰਨੇ ਗੁਣਾਂ ਵਾਲਾ ਪਰਮੇਸ਼ੁਰ ਹੈ, ਫਿਰ ਇਸ ਨੂੰ ਵਿਸਰੇ, ਭੁੱਲ ਗਿਆ, ਇਹ ਸਮਸ਼ਟੀ ਰੂਪ 'ਚ ਅਰਥ ਕੀਤਾ ਹੈ ਸਾਰਿਆਂ ਲਈ। ਹੁਣ ਵਿਅਸਟੀ ਅਰਥ ਕਿਵੇਂ ਹੈ? ਜਿਸ ਪਰਮੇਸ਼ੁਰ ਨੇ ਪਾਣੀ ਪਵਨ ਆਦਿਕ ਤੱਤਾਂ ਨਾਲ ਸਰੀਰ ਨੂੰ ਰਚ ਕੇ ਅਤੇ ਇਸ ਵਿੱਚ ਪ੍ਰਾਣ ਬੰਨ੍ਹ ਰੱਖੇ ਹੈ, ਚੰਦ ਸੂਰਜ ਦੋ ਆਪਣੇ ਸਰੀਰ ਵਿੱਚ ਵੀ ਹੈ, ਜਿਹੜੇ ਖੱਬੀ ਅੱਖ ਹੈ ਆਪਣਾ ਇਹ ਅਤੇ ਸੱਜੀ ਅੱਖ ਹੈ, ਇਹ ਦੋ ਮੁੱਖ ਦੀਵੇ ਕੀਤੇ ਹੈ। ਇਸ ਤਰ੍ਹਾਂ ਜਿਹੜੀ ਆਤਮਾ ਆਪਣੇ ਖੱਬੀ ਅੱਖ 'ਚ ਹੈ, ਸੱਜੇ ਅੱਖ ਦੇ ਵਿੱਚ ਬੁੱਧੀ ਹੈ, ਤਾਂ ਮਹਾਰਾਜ ਕੀ ਫਰਮਾਉਂਦੇ ਨੇ? ਖੱਬੀ ਅੱਖ ਵਿੱਚ ਆਤਮਾ ਸੂਰਜ ਹੈ, ਸੱਜੀ ਅੱਖ ਵਿੱਚ ਚੰਦਰਮਾ ਬੁੱਧੀ ਹੈ। ਮਰਨ ਜਿਉਣ ਨੂੰ ਇਹ ਸਰੀਰ ਰੂਪ ਧਰਤੀ ਦਿੱਤੀ ਹੈ, ਇੰਨੇ ਗੁਣਾਂ ਵਾਲਾ ਪਰਮੇਸ਼ੁਰ ਇਹਨੂੰ ਭੁੱਲ ਗਿਆ। ਤੀਜਾ ਭਾਵ ਇਹ ਵੀ ਨਿਕਲਦਾ ਕਿ ਜਿਸ ਸਤਸੰਗ ਵਿੱਚ ਨਾਮ ਰੂਪੀ ਪਾਣੀ ਦਿੱਤਾ, ਪ੍ਰਾਣ ਹੁੰਦਾ ਪ੍ਰਾਣਾਯਾਮ ਜਾਂ ਸਵਾਸ ਸਵਾਸ ਭਜਨ ਕਰਨਾ ਦਿੱਤਾ, ਪਵਨ ਹੁੰਦਾ ਪੱਖਾ ਫੇਰਨਾ, ਵਾਸ਼ਨਾ ਦਾ ਤਿਆਗ ਕਰਨਾ, ਇਤਿਆਦਿਕ ਗੁਣ ਬੰਨ੍ਹ ਰੱਖੇ ਨੇ। ਚੰਦ ਵਿਰਾਗ ਅਤੇ ਸੂਰਜ ਗਿਆਨ, ਇਹ ਦੋ ਮੁੱਖ ਦੀਵੇ ਦਿੱਤੇ ਨੇ। ਫਿਰ ਜੀਵਤ ਭਾਵ ਤੋਂ ਮਰਨੇ ਨੂੰ ਸਤਸੰਗ ਰੂਪ ਧਰਤੀ ਦਿੱਤੀ ਹੈ, ਇੰਨੇ ਗੁਣਾਂ ਵਾਲਾ ਵਾਹਿਗੁਰੂ ਇਹਨੂੰ ਵਿਸਰੇ, ਭੁੱਲ ਗਿਆ ਹੈ। ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ, ਜੇ ਤਿੰਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ। ਯੋਗ ਸਾਧਨਾ ਵਿੱਚ ਪੁੱਗੇ ਹੋਏ ਸਿੱਧ ਸਾਧਕ ਹੁੰਦੇ ਜਗਿਆਸੂ ਅਤੇ ਯੋਗੀ ਅਤੇ ਜੰਗਮ, ਹੋਰ ਪੀਰ ਪੁਰਸ਼ ਬਹੁ ਤੇਰੇ ਬੜੇ ਹਨ। ਇਹਨਾਂ ਸਭਨਾਂ ਵਿੱਚੋਂ ਜੇ ਉਹਨਾਂ ਮਹਾਤਮਾ ਦੇ ਨਾਲ ਮਿਲਾਪ ਹੋਵੇ ਤਾਂ ਵਾਹਿਗੁਰੂ ਦੀ ਕੀਰਤੀ ਆਖਣਾ ਕਰੇ, ਤਾਂ ਹੀ ਮਨ ਕਰਕੇ ਫਿਰ ਸੇਵਾ ਕਰੇ। ਕਿਹੜੇ ਮਹਾਤਮਾ ਜੀ? ਕਿਹੜੇ ਮਹਾਤਮਾ ਨਾਲ ਮਿਲਾਪ ਹੋਵੇ ਅਤੇ ਕੀਰਤੀ ਨੂੰ ਆਖੇ ਉਹ ਵੀ ਦੱਸੋ ਕਿਹੜਾ। ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ। ਭਾਈ ਜਿਵੇਂ ਕਾਗਜ਼ ਅਤੇ ਲੂਣ ਘਿਓ ਦੇ ਸੰਗੇ ਭਾਵ ਨਾਲ ਰਹਿਣ ਕਰਕੇ ਘਿਓ ਦੇ ਵਿੱਚ ਕਾਗਜ਼ ਅਤੇ ਲੂਣ ਨੂੰ ਰੱਖ ਦਈਏ ਤਾਂ ਉਹ ਗਲਦਾ ਨਹੀਂ, ਕਾਗਜ਼ ਨੂੰ ਅਤੇ ਲੂਣ ਨੂੰ ਘਿਓ ਦੇ ਨਾਲ ਚੋਪੜ ਕੇ ਪਾਣੀ 'ਚ ਰੱਖ ਦਈਏ ਉਹ ਪਾਣੀ ਵਿੱਚ ਗਲਦੇ ਨਹੀਂ, ਪਾਣੀ ਤੋਂ ਨਿਰਲੇਪ ਰਹਿੰਦੇ ਨੇ। ਜਿਵੇਂ ਕਮਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ, ਅਸੰਗ ਰਹਿੰਦਾ, ਇਸ ਤਰ੍ਹਾਂ ਹੀ ਉਹ ਮਹਾਤਮਾ ਸੰਸਾਰ ਤੋਂ ਅਸੰਗ ਰਹਿੰਦੇ ਨੇ। ਐਸੇ ਭਗਤ ਮਿਲੈ ਜਨ ਨਾਨਕ ਤਿੰਨ ਜਮ ਕਿਆ ਕਰੈ। ਸਤਿਗੁਰੂ ਕਥਨ ਕਰਦੇ ਜੇ ਐਸੇ ਨਿਰਲੇਪ ਭਗਤ ਜਨ ਮਹਾਤਮਾ ਮਿਲ ਜਾਣ ਤਾਂ ਉਹਨਾਂ ਨੂੰ ਜਮ ਕੀ ਕਰ ਸਕਦਾ, ਫੇਰ ਨਹੀਂ ਕੁਛ ਕਰ ਸਕਦਾ, ਉਹਨਾਂ ਦਾ ਵਿਗਾੜ ਨਹੀਂ ਸਕਦਾ। ਆਰਾਮ ਕਲੀ ਮਹੱਲਾ ਪਹਿਲਾ, ਸੁਣ ਮਾ ਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੇ ਨਹਿਣ ਡੋਲੈ। ਗੋਰਖਨਾਥ ਦਾ ਗੁਰੂ ਜੋ ਮਛਿੰਦਰ ਨਾਥ ਹੈ, ਉਹਨੇ ਆ ਕੇ ਬੇਨਤੀ ਕੀਤੀ, ਹੇ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜਾਂ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ? ਮਹਾਰਾਜ ਸੋ ਇਸ ਜੋ ਵਿਚਾਰ ਦਿੰਦੇ ਨੇ, ਸੁਣ ਮਾ ਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੇ ਨਹਿਣ ਡੋਲੈ। ਮਹਾਰਾਜ ਕਹਿਣ ਲੱਗੇ ਮਛਿੰਦਰ ਨਾਥ ਤੂੰ ਸੁਣਨਾ ਕਰ ਸਾਡਾ ਭਜਨ, ਇਹ ਪੰਜ ਗਿਆਨ ਇੰਦਰੀਆਂ ਪੰਜ ਕਾਮ ਕ੍ਰੋਧ ਆਦਿਕਾਂ ਨੂੰ ਵਸੀਕਾਰ ਕਰ ਤਾਂ ਮਨ ਡੋਲਦਾ ਨਹੀਂ। ਫਿਰ ਇਹ ਕਿਉਂ ਕਿਹਾ ਉਹਨੂੰ? ਕਿਉਂਕਿ ਇੱਕ ਵਾਰ ਦੀ ਗੱਲ ਹੈ ਵੀ ਬਾਲ ਬੰਦਾਈ ਨੇ ਗੋਰਖਨਾਥ ਦੇ ਕੋਲ ਆ ਕੇ ਤਰਕ ਮਾਰੀ ਕਿ ਤੇਰਾ ਜਤੀ ਕਹਾਉਣਾ ਕਿਸ ਕੰਮ ਹੈ, ਜੇ ਤੇਰਾ ਗੁਰੂ ਮਛਿੰਦਰ ਨਾਥ ਸੰਗਲਾ ਦੀਪ ਦੇ ਟਾਪੂ ਦੇ ਰਾਜੇ ਦਾ ਦੇਹਾਂਤ ਵੇਖ ਕੇ ਉਹ ਰਾਜੇ ਦੀ ਮੁਰਦਾ ਦੇਹ ਦੇ ਵਿੱਚ ਪ੍ਰਵੇਸ਼ ਕਰਕੇ, ਸੋ ਅਬਲੂ ਨਾਮੇ ਉਹ ਰਾਜਾ ਜਿਹੜਾ ਸੋ ਰਾਣੀਆਂ ਨਾਲ ਵਿਸ਼ੇ ਵਿਕਾਰ ਭੋਗ ਰਿਹਾ ਉੱਥੇ ਜਾ ਕੇ, ਇਹ ਕਾਹਦਾ ਜਤ ਸਤ ਹੋਣਾ? ਇਹ ਤਰਕ ਨੂੰ ਸੁਣ ਕੇ ਗੋਰਖ ਬੜਾ ਪਰੇਸ਼ਾਨ ਹੋਇਆ। ਬਾਲ ਗੰਗਾਈ ਨੂੰ ਕੋਈ ਸ਼ਬਦ ਕਹਿ ਕੇ ਸਮਾਂ ਟਾਲਤਾ ਤੇ ਜਿਸ ਜਗ੍ਹਾ ਮਛਿੰਦਰ ਨਾਥ ਰਾਜ ਮੰਦਰਾਂ 'ਚ ਬੈਠਾ ਹੋਇਆ ਰਾਣੀ ਨਾਲ ਵਿਭਚਾਰ ਕਰਦਾ ਸੀ ਆਪ ਉਹ ਜਗ੍ਹਾ 'ਤੇ ਪਹੁੰਚ ਗਿਆ। ਪਰ ਅੰਦਰ ਪ੍ਰਵੇਸ਼ ਕੋਈ ਨਾ ਕਰਨ ਦੇਵੇ ਉੱਥੇ ਮਹਿਲਾਂ ਦੇ ਬਾਹਰ ਤੱਕ ਤਾਂ ਪਹੁੰਚ ਗਿਆ, ਕਿਉਂਕਿ ਮਛਿੰਦਰ ਨਾਥ ਇਹਦਾ ਗੁਰੂ ਸੀ, ਚਲਾਕ ਬੜਾ ਸੀ। ਉਹਦਾ ਹੁਕਮ ਸੀ ਕਿ ਮੇਰੇ ਰਾਜ ਮਹਿਲਾਂ ਵਿੱਚ ਕੋਈ ਕੰਨ ਪੱਟ ਜਾਂ ਜੋਗੀ ਨਾ ਆਵੇ। ਹੁਣ ਇਹ ਵਿਚਾਰਿਆ ਕਿ ਜਾਣਾ ਤਾਂ ਜ਼ਰੂਰ ਹੈ ਪਰ ਕਿਸ ਤਰੀਕੇ ਨਾਲ ਜਾਵਾਂ। ਪਤਾ ਕਰਦਿਆਂ ਕਰਦਿਆਂ ਪਤਾ ਲੱਗਿਆ ਕਿ ਰਾਜ ਮਹਿਲਾਂ ਵਿੱਚ ਵੇਸਵਾ ਦਾ ਮੁਜਰਾ ਹੁੰਦਾ ਰਹਿੰਦਾ ਅਤੇ 360 ਤਾਇਫਾ ਵੱਜਦਾ। ਉਸ ਵੇਲੇ ਗੋਰਖ ਨੇ ਉਸਤਾਦ ਧਾਰ ਕੇ 6 ਮਹੀਨੇ ਜੋੜੀ ਵਜਾਉਣੀ ਸਿੱਖੀ ਪਹਿਲਾਂ। ਜਿਸ ਵੇਲੇ ਜੋੜੀ ਚੰਗੀ ਵਜਾਉਣ ਲੱਗ ਪਈ ਤਾਂ ਇੱਕ ਦਿਨ ਉਸਤਾਦ ਨੇ ਆਪ ਹੀ ਕਿਹਾ ਕਿ ਅੱਜ ਤੂੰ ਜਾ ਕੇ ਜੋੜੀ ਵਜਾ। ਹੁਣ ਉਸ ਵੇਲੇ ਗੋਰਖ ਨੇ ਸਿਰ 'ਤੇ ਪੱਗ ਬੰਨ ਲਈ ਅਤੇ ਕੰਨ ਮੁੰਦਰਾਂ ਜਿਹੜੀਆਂ ਪਾਈਆਂ ਸੀ ਉਹ ਪੱਗ ਦੇ ਥੱਲੇ ਛੁਪਾ ਲਈਆਂ ਅਤੇ ਅੰਦਰ ਜਾ ਕੇ ਜੋੜੀ ਵਜਾਈ। ਜੋੜੀ ਵਜਾਉਂਦਿਆਂ ਹੀ ਅੱਖਰ ਕੱਢੇ, ਉਹਦੇ ਗਤ ਕੱਢੀ, ਜੋੜੀ ਵਿੱਚੋਂ ਬੋਲ ਨਿਕਲ ਆਉਂਦੇ ਨੇ, ਜਾਗ ਮਛਿੰਦਰਾ ਗੋਰਖ ਆਇਓ, ਜਾਗ ਮਛਿੰਦਰਾ ਗੋਰਖ ਆਇਓ। ਉਹ ਜੋੜੀ 'ਚੋਂ ਐਂ ਆਵਾਜ਼ ਨਿਕਲਦੀ ਸੀ। ਇਹ ਅੱਖਰ ਸੁਣਦਿਆਂ ਸਾਰ ਹੀ ਮਛਿੰਦਰ ਨਾਥ ਨੇ ਉਸ ਰਾਜੇ ਦੀ ਦੇਹ ਤਿਆਗ ਦਿੱਤੀ। ਇਹ ਇੱਕ ਸਿੱਧੀ ਹੁੰਦੀ ਹੈ, ਪਰ ਕਾਇਆਂ ਪ੍ਰਵੇਸ਼ ਸਿੱਧੀ 18 ਸਿੱਧੀਆਂ 'ਚ ਆ ਜਾਂਦੀ ਹੈ। ਇੰਨੀ ਸ਼ਕਤੀ ਹੋਣੀ ਵੀ ਮਰੀ ਹੋਈ ਦੇਹੀ ਵਿੱਚ ਪ੍ਰਵੇਸ਼ ਕਰਕੇ ਉਹ ਸਰੀਰ ਦੀ ਵਰਤੋਂ ਕਰ ਲੈਣੀ। ਇਹ ਹੁਣ ਕਿੱਥੇ ਹੁੰਦੀ ਹੈ? ਇਹ ਬਹੁਤ ਭਾਰੀ ਸ਼ਕਤੀ ਹੁੰਦੀ, 18 ਸ਼ਕਤੀਆਂ ਆਉਂਦੀਆਂ ਜਿਹੜੀਆਂ ਉਹਨੂੰ ਛੱਡ ਕੇ ਭੱਜ ਗਿਆ ਉੱਥੋਂ, ਆਪਣੀ ਦੇਹ 'ਚ ਪ੍ਰਵੇਸ਼ ਕਰਕੇ ਸੁਮੇਰ ਪਰਬਤ 'ਤੇ ਆ ਕੇ ਰਹਿਣ ਲੱਗ ਪਿਆ। ਹੁਣ ਮਹਾਰਾਜ ਨੂੰ ਇਹ ਸਾਰਾ ਪਤਾ ਸੀ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਗਏ, ਉਸ ਵੇਲੇ ਗੋਰਖ ਨੇ ਕਿਹਾ ਗਰੀਬ ਨਿਵਾਜ, ਬੇਨਤੀ ਇਸ ਤਰ੍ਹਾਂ, ਆਪ ਮੇਰੇ ਗੁਰੂ ਨੂੰ ਇਹੋ ਜਿਹਾ ਸਮਝਾਓ ਕਿ ਵਿਸ਼ਿਆਂ ਵੱਲ ਨਾ ਜਾਵੇ। ਮੇਰਾ ਗੁਰੂ ਵਿਸ਼ੇ ਵਿਕਾਰਾਂ ਵੱਲ ਚਲਿਆ ਗਿਆ, ਮਾੜਾ ਕੰਮ ਹੈ। ਗੋਰਖਨਾਥ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਇਸ ਸ਼ਬਦ ਵਿੱਚ ਮਛਿੰਦਰ ਨਾਥ ਦੇ ਪ੍ਰਤੀ ਉਪਦੇਸ਼ ਉਚਾਰਿਆ। ਤਾਂ ਕਹਿੰਦੇ ਨੇ, ਸੁਣ ਮਛਿੰਦਰਾ ਨਾਨਕ ਬੋਲੈ, ਬਸਗਤ ਪੰਚ ਕਰੇ ਨਹਿ ਡੋਲੈ, ਐਸੀ ਜੁਗਤ ਜੋਗ ਕਉ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਇਹੋ ਜਿਹੀ ਜੁਗਤੀ ਕਰਕੇ ਜੋਗ ਨੂੰ ਪਾ ਲੈਣਾ ਕਰ, ਜੋਗ ਨੂੰ ਪਾਲੇ ਹੁੰਦਾ ਵਧਾਉਣਾ ਕਰ, ਤਾਂ ਆਪ ਤਰ ਜਾਏਗਾ ਅਤੇ ਕੁਲ ਦੇ ਸਾਰੇ ਜੀਆਂ ਨੂੰ ਵੀ ਤਾਰ ਲਵੇਂਗਾ। ਸੋ ਅਵਧੂਤ ਐਸੀ ਮਤ ਪਾਵੈ, ਐਨ ਇਸ ਸੁਨ ਸਮਾਧ ਸਮਾਵੈ। ਅਵਧੂਤ ਉਹੀ ਹੈ ਜੋ ਇਸ ਤਰ੍ਹਾਂ ਦੀ ਬੁੱਧੀ ਨੂੰ ਪਾਉਂਦਾ ਅਤੇ ਰਾਤ ਦਿਨੇ ਸੁਨ ਹੁੰਦਾ, ਨਿਰਵਿਕਲਪ ਸਮਾਧੀ ਵਿੱਚ ਸਮਾਉਂਦਾ। ਗਾਹਾਂ ਜਾ ਕੇ ਸਿੱਧ ਗੋਸ਼ਟ ਵਿੱਚ ਚੰਗਾ ਉਪਦੇਸ਼ ਆਉਣਾ ਹੈ ਸੁਨ ਸਮਾਧੀ ਦਾ। ਨਿਰਵਿਕਲਪ ਸੁਨ ਸਮਾਧੀ ਦਾ ਨਾਮ ਹੁੰਦਾ ਹੈ। ਭਿਖਿਆ ਭਾਏ ਭਗਤ ਪੈ ਚੱਲੈ, ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ। ਅਮਲਾ ਨਹੀਂ ਕਰਨਾ, ਅਮੁੱਲੈ ਪਾਠ ਹੈ। ਕਹਿੰਦੇ ਭੈ ਨੂੰ ਧਾਰ ਕੇ ਭਾਏ ਭਗਤ, ਪ੍ਰੇਮਾ ਭਗਤੀ ਰੂਪ ਭਿਖਿਆ ਮੰਗਣ ਵਿੱਚ ਚੱਲੇ। ਸੰਤੋਖ ਰੂਪੀ ਅਮੁੱਲੈ ਹੁੰਦਾ ਅਮਲ ਨੂੰ ਛੱਕ ਕੇ, ਅਮੁੱਲੈ ਭਾਵ ਅਮੋਲਕ ਸੰਤੋਖ ਨੂੰ ਧਾਰ ਕੇ ਤ੍ਰਿਪਤ ਹੋਵੇ। ਉਹ ਕਿਵੇਂ ਜੀ? ਕਹਿੰਦੇ ਜਥਾ ਲਾਭ ਤਥਾ ਸੰਤੁਸ਼ਟ ਰਹੇ, ਬਾਹਰ ਲਾਲਚ ਨਾ ਕਰੇ। ਇਸ ਤਰ੍ਹਾਂ ਲਾਲਚ ਨਹੀਂ ਕਰੀਦਾ ਕਿਸੇ ਗੱਲ ਦਾ, ਕਿਉਂਕਿ ਮਹਾਰਾਜ ਨੇ ਵੀ ਆਪਾਂ ਨੂੰ ਕਿਹਾ ਨਾ, ਬਿਨਾਂ ਸੰਤੋਖ ਨਹੀਂ ਕਉ ਰਾਜਾ। ਧਿਆਨ ਰੂਪ ਹੋਏ ਆਸਣ ਪਾਵੈ, ਸੱਚ ਨਾਮ ਤਾੜੀ ਚਿੱਤ ਲਾਵੈ। ਐਸਾ ਧਿਆਨ ਲਗਾਵੇ ਜੋ ਧੇ ਰੂਪ ਹੋ ਜਾਵੇ। ਇਹੋ ਹੇਠਾਂ ਜਿਹੜਾ ਆਸਣ ਪਾਵੈ ਤੋਂ ਭਾਵ ਵਿਛਾਵੇ, ਸੱਚ ਨਾਮ ਵਿੱਚ ਚਿੱਤ ਦੀ ਤਾੜੀ ਲਾਵੇ। ਤਾੜੀ ਕੀ ਹੁੰਦੀ? ਬਿਰਤੀ। ਸੱਚ ਨਾਮ ਵਿੱਚ ਚਿੱਤ ਨੂੰ ਜਿਹੜਾ ਲਾਉਣਾ ਇਹੀ ਤਾੜੀ ਹੁੰਦੀ, ਸਮਾਧੀ ਲਗਾਵੇ। ਨਾਨਕ ਬੋਲੈ ਅੰਮ੍ਰਿਤ ਬਾਣੀ, ਸੁਣ ਮਛਿੰਦਰਾ ਆਉਧੂ ਨੀ ਸਾਣੀ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ ਕਿ ਨਾਮ ਅੰਮ੍ਰਿਤ ਬਾਣੀ, ਅੰਮ੍ਰਿਤ ਵਾਂਗੂ ਮਿੱਠੀ ਬਾਣੀ ਬੋਲਣਾ ਕਰੇ, ਇਹ ਮਛਿੰਦਰ ਨਾਥ ਸੁਣਨਾ ਕਰ। ਇਹੀ ਇੱਕ ਆਉਧੂ ਭਾਵ ਸ਼ੁੱਧ ਹੋਣ ਦੀ ਨਿਸ਼ਾਨੀ। ਆਉਧੂ ਕੀ ਹੈ? ਸ਼ੁੱਧ। ਆਸਾ ਮਾਹੇ ਨਿਰਾਸ ਬਲਾਏ, ਨਿਹਚੋ ਨਾਨਕ ਕਰਤੇ ਪਾਏ। ਆਸਾ ਰੂਪ ਪ੍ਰਪੰਚ ਦੇ ਵਿੱਚ ਨਿਰਾਸ ਹੁੰਦਾ, ਆਸਾ ਤੋਂ ਰਹਿਤ ਹੋ ਕੇ ਉਮਰਾਂ ਦੇ ਦਿਨਾਂ ਨੂੰ ਬੁਲਾਏ ਭਾਵ ਬਤੀਤ ਕਰੇ। ਸਤਿਗੁਰੂ ਕਥਨ ਕਰਦੇ ਨੇ ਤਾਂ ਨਿਸ਼ਚੇ ਕਰਕੇ ਕਰਤੇ ਪਰਮਾਤਮਾ ਨੂੰ ਜੀਵ ਪਾ ਲੈਂਦਾ ਹੈ। ਪ੍ਰਣਵਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸੰਧ ਮਿਲਾਏ। ਮਹਾਰਾਜ ਜੀ ਕਥਨ ਕਰਦੇ ਨੇ ਮਛਿੰਦਰ ਨਾਥ ਅਗਮ, ਅਗਮ ਕੌਣ ਹੈ? ਪਰਮੇਸ਼ਰ। ਅਗਮ ਦੇ ਮੰਮੇ ਨੂੰ ਅੰਕੜ। ਪਰਮੇਸ਼ਰ ਪ੍ਰਾਪਤੀ ਦੇ ਬਚਨ ਅਸਾਂ ਨੇ ਤੈਨੂੰ ਸੁਣਾਏ ਨੇ, ਤਾਂ ਤੇ ਉਹਦੀ ਪ੍ਰਾਪਤੀ ਦੀ ਜਗਿਆਸੂ ਚਾਹੀਦਾ ਕਿ ਗੁਰੂ ਚੇਲੇ ਦੀ ਐਸੀ ਮਿਲਾਉਣੀ ਮਿਲਾਵੇ ਜਿਸ ਵਿੱਚ ਕੋਈ ਫਰਕ ਨਾ ਰਹੇ, ਦੋਹਾਂ ਦਾ ਇੱਕ ਹੀ ਤਾਤਪਰਜ ਹੋਵੇ, ਅਲੱਗ ਅਲੱਗ ਨਹੀਂ ਹੋਣੇ ਚਾਹੀਦੇ। ਧੰਨ ਫਿਰ ਇਹ ਨਾਖੀਆਂ ਬਹਿਣ ਇਕੱਠੇ ਹੋਏ। ਗੁਰੂ ਚੇਲੇ ਦੀ ਕੀ ਸੰਧ ਹੈ? ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀ ਐਸ ਹੋਏ ਗੁਰ ਚੇਲੇ। ਸੋ ਚੇਲਾ ਹੁੰਦਾ ਜੀਵ ਅਤੇ ਗੁਰ ਹੁੰਦਾ ਈਸ਼ਵਰ। ਜੀਵ ਈਸ਼ਵਰ ਦੀ ਮਿਲਾਉਣੀ ਨੂੰ ਮਿਲਾਵੇ, ਜੀਵ ਦੀ ਅਲਪਗਤਾ ਛੱਡ ਦੇਵੇ ਅਤੇ ਈਸ਼ਵਰ ਦੀ ਸਰਬਗਤਾ ਇਹਨਾਂ ਨੂੰ ਦੂਰ ਕਰਕੇ ਲਕਸ਼ ਲਕਸ਼ ਕੀ ਏਕਤਾ ਕਰੇ। ਦੇਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਸਿੱਖਿਆ ਰੂਪੀ ਦਾਰੂ ਸ਼ਰਾਬ ਹੁੰਦੀ, ਸ਼ਰਾਬ ਸਿੱਖਿਆ ਰੂਪੀ ਸ਼ਰਾਬ ਪੀ। ਇਹ ਜਿਹੜੀ ਤੂੰ ਸ਼ਰਾਬ ਪੀਂਦਾ ਨਾ ਕੱਢ ਕੇ ਸੱਕ ਜੇ ਵਾਲ ਵਾਲ ਕੇ, ਇਹੀ ਤਾਂ ਤੁਹਾਨੂੰ ਵਿਕਾਰ ਪੈਦਾ ਕਰਦੀ, ਨਿਰੀ ਅੱਗ ਹੁੰਦੀ ਗਰਮ। ਤੁਸੀਂ ਕਹਿੰਦੇ ਸ਼ਰਾਬ ਪੀ ਕੇ ਸਮਾਧੀ ਲੱਗਦੀ ਹੈ, ਫਿਰ ਕਾਮ ਨਹੀਂ ਫਰੂ ਤੈਨੂੰ, ਵਿਕਾਰ ਨਹੀਂ ਆਉਣਗੇ, ਸ਼ਰਾਬ ਤਾਂ ਹੁੰਦੀ ਹੋ ਅੱਗ ਮੇਰੀ। ਸੋ ਸਿੱਖਿਆ ਰੂਪੀ ਦਾਰੂ ਸ਼ਰਾਬ ਪੀਵੇ, ਭਾਵ ਤੇ ਬ੍ਰਹਮ ਗਿਆਨ ਰੂਪੀ ਭੋਜਨ ਖਾਵੇ। ਤਦ ਫਿਰ ਛਿਆ ਦਰਸ਼ਨ ਹੁੰਦਾ, ਛੇ ਭੇਖਾਂ ਦੇ ਤਾਤ ਪਰਜ ਦੀ ਉਹਨੇ ਪ੍ਰਯੋਜਨ ਦੀ ਸੋਝੀ ਨੂੰ ਪਾਉਂਦਾ। ਛੇ ਦਰਸ਼ਨ ਛੇ ਸ਼ਾਸਤਰਾਂ ਦੇ ਸਿਧਾਂਤ ਦੀ ਗਿਆਤ ਪਾਉਂਦਾ। ਆਰਾਮ ਕਲੀ ਮਹੱਲਾ ਪਹਿਲਾ, ਅਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗੈ ਮਤ ਜਾਈ। ਸਨਮੁਖ ਸਿੱਧ ਭੇਟਣ ਕੋ ਆਏ, ਨਿਹਚੋ ਦੇਹ ਵਡਿਆਈ। ਫਿਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਦਿੰਦੇ ਦਿੰਦੇ ਸੁਮੇਰ ਪਰਬਤ ਤੇ ਪਹੁੰਚੇ ਤਾਂ ਗੋਰਖਨਾਥ ਨੇ ਦੂਰੋਂ ਵੇਖ ਕੇ ਆਪਣੇ ਚੇਲਿਆਂ ਨੂੰ ਪਾਸ ਬੁਲਾ ਕੇ ਕਿਹਾ, ਤੁਸੀਂ ਬੜੇ ਬੜੇ ਮਹਾਤਮਾ ਸਿੱਧੀਆਂ ਸੰਪੰਨ ਹੋ, ਆਹ ਇੱਕ ਤਪਾ ਜਿਹਨਾਂ ਗੁਰੂ ਨਾਨਕ ਨਾਮ ਕਰਕੇ ਸਾਡੇ ਕੋਲ ਆ ਰਹੇ ਹੈ, ਜੇ ਇੱਥੇ ਆਉਣ ਦੀ ਇੱਛਾ ਰੱਖਦੇ ਤਾਂ ਤੁਸੀਂ ਉਹਨਾਂ ਨੂੰ ਆਪਣਾ ਚੇਲਾ ਬਣਾ ਕੇ ਲਿਆਓ, ਨਹੀਂ ਤਾਂ ਪਿੱਛੇ ਹੀ ਮੋੜ ਦਿਓ। ਇਹ ਗੱਲ ਸੁਣ ਕੇ ਬੜੇ ਬੜੇ ਸਿੱਧੀਆਂ ਸੰਪੰਨ ਸਿੱਧ ਹੇਠਾਂ ਉੱਤਰ ਆਏ। ਉਸ ਵੇਲੇ ਸਿੱਧਾਂ ਦੀ ਜਮਾਤ ਆਉਂਦੀ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਸੀ। ਅਸਲ ਵਿੱਚ ਇਹ ਮੁੱਖ ਤਾਤ ਪਰਜ ਮੁੱਖ ਗੱਲ ਇਹ ਸੀ, ਜਦੋਂ ਗੁਰੂ ਨਾਨਕ ਦੇਵ ਜੀ ਹਲੇ ਸੁਮੇਰ ਪਰਬਤ ਵੱਲ ਨਹੀਂ ਸੀ ਚੜ੍ਹੇ, ਪਹਾੜਾਂ ਵੱਲ ਥੱਲੇ ਹੀ ਸੀ, ਉੱਥੇ ਗੋਰਖਨਾਥ ਇਕੱਲਾ ਹੀ ਆਇਆ ਸੀ, ਪ੍ਰਗਟ ਹੋ ਗਿਆ। ਮਹਾਰਾਜ ਨਾਲ ਥੋੜ੍ਹੀ ਬਹੁਤ ਚਰਚਾ ਕਰਕੇ ਫਿਰ ਕਹਿੰਦਾ, ਮੇਰੀ ਇੱਕ ਬੇਨਤੀ ਹੈ। ਕਹਿੰਦਾ, ਦੱਸੋ ਮਹਾਰਾਜ, ਇਹ ਜਿਹੜੇ ਸਿੱਧ ਨੇ ਨਾ, ਮੈਂ ਜਿਵੇਂ ਬਣਾਉਣਾ ਚਾਹੁੰਦਾ ਸੀ ਇਹਨਾਂ ਨੂੰ ਉਸ ਤਰ੍ਹਾਂ ਬਣੇ ਨਹੀਂ। ਇਹ ਸ਼ਕਤੀਆਂ ਪਾ ਕੇ, ਕਰਾਮਾਤਾਂ ਪਾ ਕੇ ਨਾ ਹੰਕਾਰੀ ਬੜੇ ਹੋ ਗਏ ਆ। ਤੁਸੀਂ ਹੁਣ ਕਿਰਪਾ ਕਰੋ, ਇਹਨਾਂ ਦਾ ਹੰਕਾਰ ਕਿਸੇ ਵਕਤ ਫਿਰ ਆ ਕੇ ਦੂਰ ਕਰੋ। ਸਤਿਗੁਰੂ ਕਹਿੰਦੇ, ਕੋਈ ਗੱਲ ਨਹੀਂ, ਅਸੀਂ ਆਵਾਂਗੇ, ਤੂੰ ਇਹਨਾਂ ਨੂੰ ਮੇਰੇ ਕੋਲ ਭੇਜੀ ਜਾਈਂ, ਸਭ ਦੇਖ ਲਾਂਗੇ ਕਿਹਦੇ 'ਚ ਕਿੰਨੀ ਸ਼ਕਤੀ ਹੈ ਅਤੇ ਕਿੰਨਾ ਕੁ ਗਿਆਨ ਹੈ। ਇਹ ਤਾਂ ਵਾਰੀ ਵਾਰੀ ਆਉਂਦੇ ਸੀ ਫਿਰ ਤੁਰ ਕੇ। ਉਸ ਵਕਤ ਬੇਨਤੀ ਕੀਤੀ ਹੈ, ਇਹ ਪਰਮੇਸ਼ਰ ਸਾਡੀ ਦੇਹ ਰੂਪ ਬੇੜੀ ਪਾਪਾਂ ਪੁੰਨਾਂ ਨਾਲ ਭਰੀ ਹੋਈ, ਪਾਪ ਪੁੰਨ ਰਹਿਤ ਦੇਹ ਜਿਹੜੀ ਹੈ ਇਹ ਡੋਲ ਰਹੀ ਹੈ, ਇਹਨੂੰ ਸਿੱਧਾਂ ਦੀਆਂ ਸਿੱਧੀਆਂ ਰੂਪ ਪਵਣ ਹਵਾ ਜਿਹੜੀ ਹੈ, ਮਤ ਭਾਵ ਮਤਾਂ ਲੱਗ ਜਾਵੇ, ਭਾਵ ਸਿੱਧੀਆਂ ਰੂਪੀ ਹਵਾ ਦੇ ਲੱਗਣ ਨਾਲ ਮਤਾਂ ਉੜ ਨਾ ਜਾਵੇ। ਸਿੱਧ ਸਾਹਮਣੇ ਮਿਲਣ ਨੂੰ ਆਏ ਨੇ ਅਤੇ ਇਹਨਾਂ ਨੇ ਸਾਡੇ ਨਾਲ ਚਰਚਾ ਕਰਨੀ ਹੈ, ਇਸ 'ਤੇ ਨਿਸ਼ਚੇ ਕਰਕੇ ਆਪ ਇਹਨਾਂ ਪਾਸੋਂ ਸਾਨੂੰ ਵਡਿਆਈ ਦੇਣੀ। ਜਗਿਆਸੂ ਬੇਨਤੀ ਕਰਦਾ ਕਿ ਸਾਡੀ ਦੇਹ ਰੂਪ ਨੌਕਾ ਪਾਪਾਂ ਨਾਲ ਭਰੀ ਹੋਈ ਡੋਲ ਰਹੀ ਹੈ, ਮਤਾਂ ਇਹਨੂੰ ਕਾਲ ਰੂਪੀ ਪਾਉਣ ਲੱਗ ਜਾਵੇ। ਕਾਲ ਰੂਪੀ ਪਾਉਣ ਦੇ ਲੱਗਣ ਨਾਲ ਐਵੇਂ ਬੇਅਰਥੀ ਨਾ ਚਲੀ ਜਾਵੇ। ਇਹ ਸਿੱਧ ਰੂਪ ਵਾਹਿਗੁਰੂ ਮੈਂ ਸਾਹਮਣੇ ਮਿਲਣ ਨੂੰ ਆਇਆ, ਮੈਨੂੰ ਨਿਸ਼ਚੇ ਰੂਪ ਵਡਿਆਈ ਦੇਣਾ ਕਰੋ। ਸਤਿਗੁਰਾਂ ਅੱਗੇ ਅਰਦਾਸ ਕਰੀਏ, ਇਹ ਸਤਿਗੁਰੂ ਸਾਡੀ ਬੁੱਧੀ ਰੂਪ ਨੌਕਾ ਪਾਪਾਂ ਪੁੰਨਾਂ ਨਾਲ ਭਰੀ ਹੋਈ ਡੋਲ ਰਹੀ ਹੈ, ਇਹਨੂੰ ਵਾਸ਼ਨਾ ਰੂਪੀ ਵਾਯੂ ਮਤਾਂ ਕਿਤੇ ਲੱਗ ਜਾਵੇ, ਵਾਸ਼ਨਾ ਰੂਪ ਵਾਯੂ ਲੱਗਣ ਨਾਲ ਮਤਾਂ ਸੰਸਾਰ ਵਾਲੇ ਪਾਸੇ ਚਲੀ ਜਾਵੇ। ਇਹ ਸਿੱਧ ਸਰੂਪ ਗੁਰੋ, ਮੈਂ ਆਪਦੇ ਸਨਮੁਖ ਆਪ ਨੂੰ ਮਿਲਣਾ, ਆਪ ਨਿਸ਼ਚੇ ਰੂਪ ਵਡਿਆਈ ਦਿਓ। ਇਹ ਪਹਿਲੀਆਂ ਦੋ ਪੰਗਤੀਆਂ ਦੇ ਅਰਥ ਹਨ। ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਨਾਸੀ, ਹਉ ਤੁਝ ਕਉ ਬਲਿਹਾਰਿਆ ਰਹਾਉ। ਇਹ ਤਾਰਨਹਾਰ ਸਤਿਗੁਰੂ, ਆਪ ਤਾਰਨਾ ਕਰੋ, ਪੂਰਨ ਅਵਨਾਸੀ ਪਰਮਾਤਮਾ ਦੀ ਭਗਤੀ ਕਰਨੀ ਦਿਓ। ਮੈਂ ਆਪ ਜੀ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਂਦਾ ਹਾਂ ਆਪ ਤੋਂ। ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਧਿਆਇਆ। ਸਿੱਧ ਸਿੱਧੀਆਂ ਸੰਪੰਨ ਸਾਧਕ ਜਗਿਆਸੂ ਜੋਗੀ ਜਿਹੜੇ ਹੁੰਦੇ ਨੇ, ਜੰਗਮ ਹੁੰਦੇ ਜਿਹੜੇ, ਇਹਨਾਂ ਸਾਰਿਆਂ ਵਿੱਚੋਂ ਜਿਹਨੇ ਇੱਕ ਪਰਮੇਸ਼ਰ ਨੂੰ ਧਿਆਇਆ, ਉਹਨੂੰ ਆਤਮ ਵਸਤੂ ਦੀ ਸਿੱਧੀ ਹੋਈ ਆ। ਇਹ ਨਹੀਂ ਸਤਿਗੁਰੂ ਕਿਸੇ ਨੂੰ, ਜਿਵੇਂ ਆਪਾਂ ਪਿੱਛੇ ਵੀ ਸੁਣ ਕੇ ਆਏ ਹਾਂ ਨਾ, ਵੀ ਸਾਰਿਆਂ ਨੂੰ ਸਤਿਗੁਰੂ ਮਹਾਰਾਜ ਸਮਝਾਉਂਦੇ ਤੁਰੇ ਆ ਰਹੇ ਨੇ। ਇਹ ਨਹੀਂ ਕਿ ਕਿਸੇ ਇੱਕ ਧਰਮ ਵਾਲੇ ਨੂੰ, ਕਿਸੇ ਇੱਕ ਮਤ ਵਾਲੇ ਨੂੰ ਇਹ ਕਿਹਾ, ਉਹ ਕਹਿੰਦੇ ਜਿੱਥੇ ਵੀ ਗਏ ਨੇ ਇੱਕ ਪਰਮੇਸ਼ਰ ਦਾ ਉਪਦੇਸ਼ ਕੀਤਾ। ਸੋ ਹੁਣ ਜਿਹੜੇ ਲੋਕ ਪਹਿਲਾਂ ਛੋਟੀਆਂ ਮੋਟੀਆਂ ਉਪਾਸ਼ਨਾ ਵਿੱਚ ਲੱਗੇ ਹੋਏ ਸੀ, ਦੇਵੀ ਦੇਵਤੇ ਆਦਿਕ, ਉਹਨੂੰ ਇੱਕ ਰਾਮ ਪਰਮੇਸ਼ਰ ਦੀ ਭਗਤੀ 'ਚ ਲਾਇਆ। ਹੁਣ ਸਿੱਧਾਂ ਦੇ ਕੋਲ ਗਏ ਨੇ, ਸਿੱਧਾਂ ਨੂੰ ਇਹ ਕਿਹਾ ਹੈ ਕਿ ਉਹ ਆਤਮ ਵਸਤੂ ਦੀ ਸਿੱਧੀ ਉਹਨੂੰ ਹੋਈ ਹੈ ਜਿਹਨੇ ਪਰਮੇਸ਼ਰ ਨੂੰ ਧਿਆਇਆ। ਤੁਸੀਂ ਜਿਹੜਾ ਕਰਮ ਕਰਦੇ ਹੋ ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਵੀ ਹੁੰਦੀ ਹੈ। ਸਿੱਧ ਤੋਂ ਭਾਵ ਪ੍ਰਸਿੱਧ ਰੂਪ ਪਰਮੇਸ਼ਰ ਨੂੰ ਜਿਹਨੇ ਵੀ ਧਿਆਇਆ ਉਹ ਤਰ ਗਿਆ। ਉਹ ਸਿੱਧ ਜੋ ਮੋਕਸ਼ ਰੂਪ ਹੋਇਆ, ਬੇਨਤੀ ਕੀਤੀ ਮੁਕਤੀ ਹੋਣ ਦਾ ਕੋਈ ਹੋਰ ਸੌਖਾ ਤਰੀਕਾ ਕਿਰਪਾ ਕਰਕੇ ਦੱਸੋ। ਪਰਸਤ ਪੈਰ ਸਿਜਤ ਤੇ ਸਵਾਮੀ ਅੱਖਰ ਜਿਨ ਕਉ ਆਇਆ। ਅੱਖਰ ਹੁੰਦਾ ਅਖਰ, ਖਿਰਨੇ ਹੁੰਦੇ ਨਾਸ ਤੋਂ ਰਹਿਤ। ਜੋ ਸਵਾਮੀ ਪਰਮੇਸ਼ਰ ਹੈ ਉਹ ਜਿਹਨੂੰ ਪ੍ਰਾਪਤ ਹੋ ਆਇਆ ਨਾ, ਇਹਨਾਂ ਦੇ ਚਰਨ ਸਪਰਸ਼ ਕਰਨ ਨਾਲ ਕਲਿਆਣ ਹੁੰਦੀ, ਸਿਜਤ ਹੁੰਦਾ ਕਲਿਆਣ ਹੋਣੀ। ਪਰਸਤ ਪੈਰ ਸਿਜਤ ਤੇ ਸਵਾਮੀ ਅੱਖਰ ਜਿਨ ਕਉ ਆਇਆ। ਜਿਨ੍ਹਾਂ ਦੇ ਹਿਰਦੇ 'ਚ ਉਹ ਅੱਖਰ ਪਰਮਾਤਮਾ ਵੱਸ ਗਿਆ, ਉਹਦਾ ਅੱਖਰ ਵੱਸ ਗਿਆ, ਨਾਮ ਵੱਸ ਗਿਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਜਿਨ੍ਹਾਂ ਦੇ ਹਿਰਦੇ 'ਚ ਅੱਖਰ ਵਸਿਆ ਰਾਮ, ਰਾਮ ਨਾਮ ਵੱਸ ਗਿਆ, ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ, ਆਪ ਆਪਣੇ ਮਤ ਮੁਤਾਬਕ ਦੀਂਦੇ ਹੁੰਦੇ ਅੰਦਰ ਇਹ ਅੱਖਰ। ਸੋ ਇਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਸਿਆ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜੇ ਫਿਰ ਇਹ ਸੌਖਾ ਰਾਹ ਵਸੇ ਹੀ ਹੈ। ਸੋ ਇਸ ਤਰ੍ਹਾਂ ਬੇਨਤੀ ਕਰੋ ਭਾਈ, ਜਪ ਤਪ ਸੰਜਮ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚਾ ਸ਼ਬਦ ਨਿਬੇਰਾ। ਇਹ ਵਾਹਿਗੁਰੂ ਮੈਂ ਜਪ ਤਪ ਸੰਜਮ ਹੋਰ ਕੋਈ ਕਰਮ ਵਗੈਰਾ ਤਾਂ ਨਹੀਂ ਜਾਣਦਾ, ਮੈਂ ਤਾਂ ਜੀ ਇੱਕ ਤੇਰਾ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਾਣਦਾ। ਜਿਵੇਂ ਕਈ ਬਜ਼ੁਰਗ ਮਾਈ ਭਾਈ ਮਿਲਦੇ ਨੇ, ਅਸੀਂ ਤਾਂ ਜੀ ਅਨਪੜ੍ਹ ਹਾਂ, ਸਾਨੂੰ ਤਾਂ ਕੁਛ ਆਉਂਦਾ ਨਹੀਂ ਗਾ ਬਾਣੀ ਪੜ੍ਹਨੀ, ਤਾਂ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਜੀ, ਇੱਦੋਂ ਉੱਤੇ ਹੋਰ ਕੀ ਹੈ। ਬਸ ਸਭ ਤੋਂ ਉੱਤੇ ਤਾਂ ਇਹੀ ਕੰਮ ਹੈ, ਫਿਰ ਵੀ ਵਾਹਿਗੁਰੂ ਜਪਣਾ ਕੋਈ ਨਹੀਂ, ਤਾਂ ਕਿ ਜਪੋ ਵਾਹਿਗੁਰੂ ਮੂਲ ਮੰਤਰ ਤਾਂ ਕਰ ਲਓ, ਇੰਨਾ ਤਾਂ ਕੰਠ ਕਰ ਲਿਆ। ਮਹਾਰਾਜ ਕਥਨ ਕਰਦੇ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਜਿਹਨੂੰ ਪਰਮਾਤਮਾ ਮਿਲਿਆ ਉਹਦਾ ਜਨਮ ਮਰਨ ਵੱਲੋਂ ਨਿਬੇੜਾ ਹੀ ਹੋ ਗਿਆ।